ਵਡਹਾਂਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀਮਾ ਕੀ ਧੁਨ ਗਾਵਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੇ ਵਡਹਾਂਸ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਵਡਹਾਂਸਰੀ ਵਾਰ ਲਿਖਾਉਂਦੇ ਹਨ ਭਾਈ ਗੁਰਦਾਸ ਦੇ ਪਾਸੋਂ। ਇਸ ਵਾਰ ਦੇ ਅੰਦਰ ਵਾਰ ਨੌ ਜਸਦਾ ਹੈ, ਵਾਰ ਨੌ ਦੋ ਸੂਰਮਿਆਂ ਦੇ ਮੁਕਾਬਲੇ ਦਾ ਹੈ, ਜਿੱਥੇ ਵਾਰ ਚੱਲਣ ਵਿਵੇਕ ਦਾ ਤੇ ਮੋਹ ਦੇ ਵਾਰ ਆਪ ਵੀ ਚੱਲਣਗੇ, ਮੁਕਾਬਲਾ ਹੋਵੇਗਾ। ਗੁਰਮੁਖਾਂ ਦੀ ਜਿੱਤ ਹੋਵੇਗੀ, ਮਨਮੁਖਾਂ ਦੀ ਹਾਰ ਹੋਵੇਗੀ। ਐਸੀ ਇਹ ਵਾਰ ਮਹਾਰਾਜ ਸਾਹਿਬ ਉਚਾਰਨ ਕਰਦੇ ਹੈ ਮਹੱਲਾ ਚੌਥਾ। ਵਾਰ ਦੇ ਨਾਲ ਜਿਹੜੀ ਪਾਤਸ਼ਾਹੀ ਦਾ ਮਹੱਲਾ ਆਵੇ, ਉਸ ਪਾਤਸ਼ਾਹ ਦੀਆਂ ਸਾਰੀਆਂ ਪੌੜੀਆਂ ਹੁੰਦੀਆਂ ਹਨ। ਵਾਰ ਨਾਮ ਪੌੜੀਆਂ ਦਾ ਹੈ। ਪਹਿਲਾਂ ਇਕੱਲੀਆਂ ਹੀ ਪੌੜੀਆਂ ਹੁੰਦੀਆਂ, ਜਿਵੇਂ ਬਸੰਤ ਦੀ ਵਾਰ ਸੀ। ਫਿਰ ਸਤਿਗੁਰੂ ਜੀ ਨੇ ਸਲੋਕ ਤੇ ਮਹੱਲੇ ਪ੍ਰਕਰਣ ਮੇਲ ਮੇਲ ਕੇ ਨਾਲ ਲਿਖੇ ਹਨ। ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਪੁੱਛਿਆ ਸੀ ਕਿ ਹਜ਼ੂਰ ਸਾਨੂੰ ਬਾਣੀ ਰਚਣ ਦੀ ਆਗਿਆ ਹੈ, ਤਾਂ ਆਪ ਨੇ ਕਿਹਾ ਸੀ ਬਾਣੀ ਬਹੁਤ ਰਚੀ ਗਈ ਹੈ। ਨੌਵੇਂ ਸ੍ਰੀ ਚ ਸੀਸ ਦੇ ਕੇ ਇਹ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿਚ ਚੜੇਗੀ। ਇਹ ਬਚਨ ਮਹਾਰਾਜ ਜੀ ਨੇ ਕੀਤੇ। ਉਹ ਫਿਰ 92 ਸਾਲ ਸੱਚੇ ਪਾਤਸ਼ਾਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੀਰਮਲ ਤੋਂ ਮੰਗੇ ਜਾ ਕੇ ਦਸਵੇਂ ਪਾਤਸ਼ਾਹ ਨੇ, ਧੀਰਮਲ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਦੀ ਗੱਦੀ ਦੇ ਮਾਲਕ ਹਨ ਦਸਵੇਂ ਥਾਂ, ਉਹਨਾਂ ਨੇ ਆਪ ਸਲੂਕ ਰਚਿਆ ਸੀ, ਆਪ ਨਵਾਂ ਕਿਉਂ ਨੀ ਰਚ ਲੈਂਦੇ? ਇਹ ਸੁਣ ਕੇ ਮਹਾਰਾਜ ਨੇ ਨਵਾਂ ਉਚਾਰਿਆ ਸੀ ਸਰੂਪ, ਉਹ 92 ਸਾਲ ਵਾਲੀ ਬੀੜ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਦਸਮ ਪਾਤਸ਼ਾਹ ਜੀ ਨੇ ਇਹ ਦਮੀ ਬੀੜ ਫਿਰ ਸਾਰੇ ਸੰਸਾਰ ਚ ਫੈਲਾਉਣਾ ਕੀਤੀ। ਗੁਰਦਾ ਗੱਦੀ ਵੀ ਇਸ ਦੇ ਤਾਂ ਹੀ ਮਹਾਰਾਜ ਹਜ਼ੂਰ ਸਾਹਿਬ ਜਾ ਕੇ ਬਖਸ਼ੀ ਹੈ। ਇਸ ਰੂਪ ਦੇ ਅੰਦਰ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਨੇ ਕਿਹਾ, ਪੰਜਵੇਂ ਪਾਤਸ਼ਾਹ ਨੇ ਕਿ ਤੁਸੀਂ ਨੌ ਧੁਨਾ ਸੂਰਮਿਆਂ ਦੀਆਂ ਵਾਰ ਬਾਰਾਂ ਵਿਚ ਚੜਾਉਣੀਆਂ। ਉਹ ਸਾਧ ਸੰਗਤ ਜੀ ਪਹਿਲੀ ਵਾਰ ਮਾਝ ਦੀ ਵਿਚ ਧੋਣਾ ਹੈ, ਦੂਜੀ ਗੁਜਰੀ, ਦੂਸਰੀ ਗੌੜੀ ਦੀ ਦੂਜੀ ਵਾਰ ਚ ਹੈ, ਤੀਜੀ ਆਸਾ ਦੀ ਵਾਰ ਚ ਧੋਣਾ ਆਈ ਹੈ, ਚੌਥੀ ਗੁਜਰੀ ਦੀ ਦੂਜੀ ਪਹਿਲੀ ਵਾਰ ਚ ਆਈ ਹੈ, ਪੰਜਵੀਂ ਇਹ ਸਾਧ ਸੰਗਤ ਜੀ ਵਡਹਾਂਸ ਵਿਚ ਆ ਰਹੀ ਹੈ। ਅਕਾਲ ਤਖ਼ਤ ਰੱਜ ਕੇ ਗੁਰੂ ਸਾਹਿਬ ਸੂਰਮਿਆਂ ਦੀਆਂ ਵਾਰਾਂ ਸੁਣ ਕੇ ਆਗਿਆ ਕੀਤੀ ਇਸ ਬਾਣੀ ਨੂੰ ਇਹਨਾਂ ਧੁਨਾਂ ਦੇ ਉੱਤੇ ਗਾਉਣਾ, ਇਹ ਆਗਿਆ ਦਿੱਤੀ ਹੈ ਮਹਾਰਾਜ ਜੀ ਨੇ। ਚਾਰ ਧੁਨਾਂ ਮਹਾਰਾਜ ਦੇ ਅਗਲੇ ਹਿੱਸੇ ਚ ਆਉਣਗੀਆਂ, ਪੰਜ ਧੁਨਾਂ ਪਹਿਲਾਂ ਆਪ ਦੇ ਹਿੱਸੇ ਚ ਆਈਆਂ ਹਨਗੀਆਂ। ਅੱਗੇ ਰਾਮਕਲੀ ਦੀ ਵਾਰ ਚ ਆਵੇਗੀ, ਦੂਜੀ ਸਾਰੰਗ ਦੀ ਵਾਰ ਚ ਆਵੇਗੀ, ਤੀਜੀ ਮਦਾਰ ਦੀ ਵਾਰ ਚ ਆਵੇਗੀ, ਚੌਥੀ ਕਾਂਢੜੇ ਦੀ ਵਾਰ ਚ ਆਵੇਗੀ। ਇਹ ਚਾਰ ਧੁਨਾਂ ਆਉਣਗੀਆਂ ਅੱਗੇ। ਇਹ ਨੌ ਧੁਨਾਂ ਇਹ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਚੜਾਉਣਾ ਕੀਤੀਆਂ ਹਨ। ਹੁਣ ਮਹਾਰਾਜ ਸਾਹਿਬ ਜੀ ਉਹ ਧੁਨੀ ਲਿਖਦੇ, ਲਲਾ ਬਹਿਲੀਮਾ ਕੀ ਵਾਰ ਕੀ ਧੁਨ ਗਾਵਣੀ, ਲਲਾ ਬਹਿਲੀਮਾ ਦੀ ਧੁਨ ਗਾਉਣੀ। ਇਹ ਲਲਾ ਤੇ ਬਹਿਲੀਮਾ ਦੋਵੇਂ ਇੱਕ ਰਾਜੇ ਦੇ ਪੁੱਤਰ ਸਨ। ਜਿਸ ਵੇਲੇ ਇਹਨਾਂ ਦਾ ਪਿਤਾ ਗੁਜ਼ਰ ਗਿਆ, ਉਸ ਵੇਲੇ ਨੇ ਰਾਜ ਆਪੋ ਆਪਣਾ ਵੰਡ ਲਿਆ। ਲਲਾ ਨੇ ਜਿਹੜਾ ਉੱਚਾ ਇਲਾਕਾ ਸੀ ਲੈ ਲਿਆ, ਤੇ ਬਹਿਲੀਮਾ ਨੇ ਨੀਵਾਂ ਇਲਾਕਾ ਜਿਸ ਵਿਚ ਨਹਿਰਾਂ ਸਨ, ਕੂਲਾਂ ਸਨ ਪਾਣੀ ਦੀਆਂ, ਉਹ ਇਹਦੇ ਹਿੱਸੇ ਚ ਆਇਆ। ਦੋਵੇਂ ਰਾਜ ਕਰਦੇ ਰਹੇ। ਰਾਜ ਕਰਦਿਆਂ ਇੱਕ ਵਾਰੀ ਐਸਾ ਸਮਾਂ ਹੋਇਆ ਕਿ ਵਰਖਾ ਹੋਈ ਨਾ, ਕਾਲ ਪੈ ਗਿਆ। ਸਾਰਾ ਜਿਹੜਾ ਲਲਾ ਦਾ ਇਲਾਕਾ ਸੀ ਉਹਦੇ ਵਿਚ ਕਿਤੇ ਨਹਿਰ ਦਾ ਪ੍ਰਬੰਧ ਨਹੀਂ ਸੀ, ਇਸ ਕਰਕੇ ਕਾਲ ਨਾਲ ਲੋਕ ਬਹੁਤ ਦੁਖੀ ਹੋਏ। ਅੰਨ ਵੱਲੋਂ ਤੰਗ ਆ ਕੇ ਲਲਾ ਨੂੰ ਕਿਹਾ, ਇਹ ਲਲਾ ਤੇਰੇ ਦੇਸ਼ ਵਿਚ ਪਰਜਾ ਸਾਰੀ ਭੁੱਖੀ ਮਰ ਰਹੀ ਹੈ, ਕੋਈ ਪਾਣੀ ਦਾ ਇੰਤਜ਼ਾਮ ਕਰ। ਉਸ ਵੇਲੇ ਇਹ ਲਲਾ ਨੇ ਬਹਿਲੀਮਾ ਜਿਹੜਾ ਵੱਡਾ ਭਰਾ ਸੀ ਉਸਦੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਪਾਣੀ ਦੇ ਨਹਿਰਾਂ ਦੇ ਵਿਚੋਂ, ਨਹਿਰ ਕੱਢ ਦੇ ਮੇਰੇ ਇਲਾਕੇ ਵਿਚ, ਤੇ ਮੈਂ ਤੈਨੂੰ ਛੇਵਾਂ ਹਿੱਸਾ ਦਿਆ ਕਰਾਂਗਾ ਅਨਾਜ ਦਾ। ਇਹ ਸੁਣ ਕੇ ਬਹਿਲੀਮਾ ਨੇ ਇਹਨੂੰ ਨਹਿਰ ਦੇ ਦਿੱਤੀ। ਨਹਿਰ ਦੇ ਨਾਲ ਜਦੋਂ ਆਨੇ ਨੂੰ ਪਕਾ ਲਿਆ ਉਸ ਵੇਲੇ ਸਾਧ ਸੰਗਤ ਜੀ ਮੁਕਰ ਗਿਆ, ਕਹਿੰਦਾ ਮੈਂ ਤਾਂ ਨੀ ਦੇਣਾ ਤੈਨੂੰ ਹਿੱਸਾ। ਫਿਰ ਬਹਿਲੀਮਾ ਨੇ ਸੋਚਿਆ ਵੀ ਇਹ ਪੜਨ ਕਰਕੇ ਮੁਕਰ ਚੁੱਕਾ, ਇਹਨੂੰ ਦੰਡ ਦਿੱਤੇ ਬਿਨਾਂ ਠੀਕ ਨੀ ਆਉਣਾ। ਬਹਿਲੀਮਾ ਨੂੰ ਯੁੱਧ ਕੀਤਾ, ਲਲਾ ਨੂੰ ਵੀ ਯੁੱਧ ਕੀਤਾ, ਦੋਹਾਂ ਸੂਰਮਿਆਂ ਦਾ ਜੰਗ ਹੁੰਦਿਆਂ ਅਖੀਰ ਪਾਪ ਦੀ ਹਾਰ ਹੁੰਦੀ ਹੈ। ਇਹ ਪਾਪ ਕਰਨ ਵਾਲਾ ਹੋਣੇ ਕਰਕੇ ਆਪਣੇ ਨਿਯਮ ਧਰਮ ਤੋਂ ਹਿੱਲਿਆ ਜਾਣ ਕੇ ਲਲਾ ਦੀ ਹਾਰ ਹੋਈ ਜੰਗ ਵਿੱਚ। ਮੈਦਾਨ ਵਿੱਚ ਬਹਿਲੀਮਾ ਨੂੰ ਪਕੜ ਲਿਆ, ਪਕੜ ਕੇ 6 ਮਹੀਨੇ ਕੈਦ ਰੱਖਿਆ। ਕੈਦ ਰੱਖਣ ਤੋਂ ਫਿਰ ਉਸਨੂੰ ਮਾਫ਼ੀ ਮੰਗੀ, ਕਹਿਣ ਲੱਗਾ ਵੀ ਮੈਂ ਭੁੱਲ ਗਿਆ ਭਰਾ, ਮੈਂ 6ਵਾਂ ਹਿੱਸਾ ਤੇਰਾ ਵਿਆਹ ਕਰਾਂਗਾ ਤੇ ਮੈਨੂੰ ਕੈਦ ਚੋਂ ਰਿਹਾ ਕਰ। ਬਹਿਲੀਮਾ ਨੇ ਧਰਮ ਕੀਤਾ, 6ਵਾਂ ਹਿੱਸਾ ਹੀ ਅਨਾਜ ਦਾ ਲਿਆ, ਸਾਰਾ ਰਾਜ ਨਹੀਂ ਸਾਂਭਿਆ ਤੇ 6ਵਾਂ ਹਿੱਸਾ ਲੈ ਕੇ ਬਾਕੀ ਦਾ ਰਾਜ ਉਹਨੂੰ ਸੰਭਾਲ ਦਿੱਤਾ। ਇਹ ਬਹਿਲੀਮਾ ਨੇ ਧਰਮ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਇਹ ਵਾਰ ਜਿਹੜੀ ਬਹਿਲੀਮਾ ਤੇ ਲਲਾ ਦੀ ਗਾਈ ਸੀ ਢਾਡੀਆਂ ਨੇ, ਸਤਿਗੁਰਾਂ ਦੇ ਪਸੰਦ ਆ ਗਈ। ਅਬਦੁੱਲਾ ਤੇ ਨੱਥਾ ਦੋ ਢਾਡੀ ਮਹਾਰਾਜ ਦੇ ਬਾਰ ਪਾਸ 12 ਸੁਣਾਇਆ ਕਰਦੇ। ਭਾਈ ਗੁਰਦਾਸ ਸਾਹਿਬ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਤਾਰਪੁਰ ਵਾਲੇ ਅਕਾਲ ਤਖ਼ਤ ਸਾਹਿਬ ਵਿਚ ਪ੍ਰਕਾਸ਼ ਕਰਕੇ ਲੁੱਟ ਧੁਨਾ ਮਾਰਨ ਚੜਾਈਆਂ ਸਨ 6ਵੇਂ ਪਾਤਸ਼ਾਹ ਨੇ। ਉਹ ਇਹ ਧੁਨ ਹੈ ਸਾਧ ਸੰਗਤ ਜੀ, 5 ਤੋਂ ਕੀ ਪੌੜੀ ਆਵੇਗੀ। ਇਸੇ ਪ੍ਰਕਾਰ ਇਸ ਵਾਰ ਦੀ ਧੁਨੀ ਦੀਆਂ ਪੌੜੀਆਂ ਇਸ ਪ੍ਰਕਾਰ ਲਲਾ ਤੇ ਬਹਿਲੀਮਾ ਦੀਆਂ ਸੁਣੋ। ਕਾਲ ਲਲਾ ਦੇ ਦੇਸ਼ ਦਾ ਖੋਇਆ ਬਹਿਲੀਮਾ, ਬਹਿਲੀਮਾ ਨੇ ਲਲਾ ਦੇ ਦੇਸ਼ ਦਾ ਕਾਲ ਨਿਪਣਾ ਕੀਤਾ। ਹਿੱਸਾ ਛਕਾ ਮਨਾ ਕੇ ਜਲ ਨਹਿਰੋਂ ਦੀਮਾ, 6ਵਾਂ ਹਿੱਸਾ ਮਨਾ ਕੇ ਜਲ ਨਹਿਰ ਚੋਂ ਦੇਤਾ ਇਸਨੂੰ। ਤੇ ਫਿਰਾ ਹੂਨ ਹੋਏ ਲਲਾ ਨੇ, ਲਲਾ ਮੁਕਰ ਗਿਆ, ਕਹਿੰਦਾ ਮੈਂ ਤੈਨੂੰ ਕੁਛ ਨੀ ਦੇਣਾ। ਰਣ ਮੰਡਿਆ ਧੀਮਾ, ਧੀਮਾ ਹੋ ਕੇ ਰਣ ਨੂੰ ਮੰਡਿਆ ਤੇ ਉਸ ਵੇਲੇ ਭੇਡ ਦੋਹਾਂ ਦੇ ਮੱਚਿਆ, ਸੱਟ ਪਈ ਅਜੀਮਾ, ਦੋਹਾਂ ਤਰਫਾਂ ਤੋਂ ਭੇਡ ਮੱਚਦਾ, ਬੜੀਆਂ ਚੋਟਾਂ ਪਈਆਂ। ਅਖੀਰ ਸਿਰ ਲੱਥੇ ਡਿੱਗੇ ਖੇਤ ਵਿਚ ਜਿਉਂ ਬਾਹਨ ਧੀਮਾ, ਖੇਲ ਲੱਥ ਕੇ ਸਿਰ ਐਂ ਡਿੱਗੇ ਸੂਰਮਿਆਂ ਦੇ ਜਿਸ ਤਰ੍ਹਾਂ ਕੱਟੇ ਹੋਏ, ਜਿਵੇਂ ਬਾਹਨ ਦੀਆਂ ਧੀਮਾਂ ਪਈਆਂ ਹੁੰਦੀਆਂ। ਇਸ ਪ੍ਰਕਾਰ ਸਾਧ ਸੰਗਤ ਜੀ ਜੰਗ ਹੋਇਆ ਇਹਨਾਂ ਦਾ। ਉਹ ਜੰਗ ਹੋਣ ਤੋਂ ਬਾਅਦ ਇਸ ਨੂੰ ਕੈਦ ਕਰ ਲਿਆ। ਕੈਦ ਕਰਨ ਤੋਂ ਬਾਅਦ ਇਹਨੂੰ 6ਵਾਂ ਹਿੱਸਾ ਜਦੋਂ ਮੰਨਿਆ, ਉਸ ਵੇਲੇ ਇਹਨੂੰ ਛੱਡਤਾ, ਇਹਦਾ ਰਾਜ ਇਹਨੂੰ ਦੇਤਾ, 6ਵਾਂ ਹਿੱਸਾ ਲੈ ਲਿਆ ਬਹਿਲੀਮਾ ਨੇ। ਇਹ ਧਰਮ ਕੀਤਾ ਸੀ, ਇਹ ਧਰਮ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਪਸੰਦ ਆਈ ਕਿ ਮਹਾਰਾਜ ਨੇ ਆਗਿਆ ਦਿੱਤੀ, ਇਹ ਵਡਾਂਸਰੀ ਵਾਰ ਵਿਚ ਭਾਈ ਇਹ ਲਲਾ ਤੇ ਬਹਿਲੀਮਾ ਦੀ ਧੁਨੀ ਗਾਇਆ ਕਰੋ। ਇਹ ਸਤਿਗੁਰੂ ਜੀ ਨੇ ਆਗਿਆ ਦੇ ਦਿੱਤੀ। ਇਹ ਪੌੜੀ ਹੈ 5 ਤੁਕੀ, ਇਸੇ ਪ੍ਰਕਾਰ ਇਹ 5 ਤੁਕੀਆਂ ਪੌੜੀਆਂ ਮਹਾਰਾਜ ਵਡਾਂਸਰੀ ਵਾਰ ਦੀਆਂ। ਤੂੰ ਆਪੇ ਹੀ ਆਪ ਹੈ, ਆਪ ਕਾਰਨ ਕੀ ਆ, ਤੂੰ ਆਪੇ ਆਪ ਨਿਰੰਕਾਰ ਹੈ, ਕੋਈ ਅਵਰ ਨਾ ਵੀ ਆ, ਤੂੰ ਕਰਨ ਕਾਰਨ ਸਵਰਥ ਹੈ, ਤੂੰ ਕਰੇ ਸੁਖੀ ਹੈ, ਤੂੰ ਹੁਣ ਮੰਗਿਆ ਦਾਨ ਦੇਵਨਾ ਸਭਨਾ ਹੈ ਜੀ ਹੈ, ਸਭ ਆਖੋ ਸਤਿਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦੀ ਆ। ਇਹ 5 ਤੁਕੀਆਂ ਪੌੜੀਆਂ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤੀਆਂ ਹਨ ਗੀਆਂ। ਇਸ ਪ੍ਰਕਾਰ ਸਾਧ ਸੰਗਤ ਜੀ, ਇਵੇਂ ਲਲਾ ਲਾਲਚੀ ਕੌਣ ਹੈ, ਪਦਾਰਥਾਂ ਦੇ ਲਾਲਚ ਕਰਨ ਵਾਲਾ ਮੋਹ ਰਾਜਾ ਹੈ, ਤੇ ਬਹਿਲੀਮਾ ਕੌਣ ਹੈ, ਮਾਇਆ ਨੂੰ ਲੀ ਲੈ ਕਰਕੇ ਜਿਹੜਾ ਬਹਿ ਇਸ਼ਤ ਕਰਨ ਵਾਲਾ, ਉਹ ਕੌਣ ਹੈ, ਬਵੇਕ, ਮਾਇਆ ਨੂੰ ਲੈ ਕਰਕੇ ਹਿਰਦੇ ਦੇ ਵਿੱਚੋਂ ਮੇਟ ਕਰਕੇ ਬਹਿ ਇਸ਼ਤ ਹੋਣ ਵਾਲਾ ਜੋ ਵਿਵੇਕ ਹੈ, ਉਹ ਬਹਿਲੀਮਾ ਵਿਵੇਕ ਹੈ, ਤੇ ਲਲਾ ਲਾਲਚ ਨੂੰ ਪੈਦਾ ਕਰਨ ਵਾਲਾ ਮੋਹ ਹੈ। ਇਹਨਾਂ ਦੋਹਾਂ ਦਾ ਆਪਸ ਵਿੱਚ ਸੰਵਾਦ ਆਵੇਗਾ, ਜੰਗ ਆਵੇਗਾ, ਮੋਹ ਦੀ ਹਾਰ ਆਵੇਗੀ ਤੇ ਵਿਵੇਕ ਦੀ ਜਿੱਤ ਆਵੇਗੀ। ਇਹ ਧੁਨ ਤੇ ਸੁੰਦਰ ਗਾਉਣਾ ਕਰੀਏ ਬਾਰ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਤੀਜਾ, ਸਬਦ ਰਤੇ ਵੱਡ ਹੰਸ ਹੈ,
ਵਾਹਿਗੁਰੂ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਤੀਜੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਬਿਰਾਜਮਾਨ ਹਨ, ਸਿੱਖ ਸੰਗਤਾਂ ਦਰਸ਼ਨ ਕਰਕੇ ਪ੍ਰਸੰਨ ਹੁੰਦੀਆਂ ਹਨ। ਮਿਲ ਕੇ ਸਿੱਖ ਸੰਗਤਾਂ ਜਿਵੇਂ ਧੋਰੇ ਕਵਲ ਹੁੰਦੇ ਤੇ ਮੋਹਤ ਹੋ ਕੇ ਖੁਸ਼ਬੂ ਲੈਂਦੇ ਹੈ, ਐ ਗੁਰੂ ਚਰਨਾਂ ਕਮਲਾਂ ਦੇ ਧੋਰੇ ਗੁਰਸਿੱਖ ਸਤਿਗੁਰਾਂ ਤੋਂ ਭਗਤੀ ਨੂੰ ਮਹਿਕ ਪ੍ਰਾਪਤ ਕਰ ਰਹੇ, ਪ੍ਰੀਤ ਨੂੰ ਖੁਸ਼ਬੂ ਲੈ ਰਹੇ ਹੈ। ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਵਡਹੰਸ ਕੌਣ ਹੁੰਦਾ ਹੈ। ਵੱਡਾ ਹੰਸ ਪਰਮ ਹੰਸ ਜੀ ਨੂੰ ਕਹਿੰਦੇ ਹੈ। ਕਈ ਤਾਂ ਸਿਰ ਮੂੰਹ ਮਨਾਉਣ ਵਾਲਿਆਂ ਨੂੰ ਪਰਮਹੰਸ ਕਹਿੰਦੇ ਆ, ਪਰ ਵਡਹੰਸ ਸਾਹਿਬ ਸਿੰਘ ਜੀ ਪਰਮਹੰਸ ਹੁੰਦਾ, ਹੰਸ ਦਾ ਪਾਣੀ ਤੇ ਦੁੱਧ ਨੂੰ ਵੱਖੋ ਵੱਖ ਕਰਦਾ ਹੈ ਤੇ ਪਰਮਹੰਸ ਹੁੰਦਾ ਉਹ ਜਿਹੜਾ ਤੱਤ ਮਿੱਠਿਆਂ ਦਾ ਵਿਵੇਚਨ ਕਰੇ, ਦੁੱਧ ਨੂੰ ਵੀ ਨਿਆਈ ਵਾਹਿਗੁਰੂ ਜੋ ਸੱਚੇ ਆਨੰਦ ਰੂਪ ਹੈ ਉਹਨੂੰ ਗ੍ਰਹਿਣ ਕਰੇ, ਅਸਰਜਨ ਦੁੱਖ ਰੂਪ ਜੋ ਮਾਇਆ ਹੈ ਉਹਦਾ ਤਿਆਗ ਕਰੇ ਪਾਣੀ ਦੀ ਨਿਆਈ, ਉਹ ਪਰਮਹੰਸ ਹੁੰਦੇ ਹਨ। ਉਹਨਾਂ ਦੇ ਲੱਖਣ ਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਹੁਣ,
ਸਾਊਦ ਰੱਤੀ ਵਡਹੰਸ ਹੈ,
ਇਹ ਭਾਈ ਜੋ ਗੁਰੂ ਸਾਹਿਬ ਦੇ ਸ਼ਬਦ ਵਿਚ ਰੰਗੇ ਹੋਏ ਹੈ ਉਹ ਵਡਹੰਸ ਪਰਮਹੰਸ ਤੱਤ ਵਿੱਚ ਬ੍ਰਹਮ ਗਿਆਨੀ ਹਨ।
ਸੱਚ ਨਾਮ ਔਰ ਧਾਰ,
ਅਤੇ ਸੱਚੇ ਨਾਮ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਵਿਚ ਰੰਗੇ ਹੋਏ ਵਡਹੰਸ ਪਰਮਹੰਸ ਤੱਤ ਵਿੱਚ ਹਨ। ਸੱਚ ਨਾਮ ਔਰ ਧਾਰ, ਜਿਨ੍ਹਾਂ ਨੂੰ ਸੱਚੇ ਪਰਮੇਸ਼ਰ ਦੇ ਨਾਮ ਨੂੰ ਦਿਲ ਚ ਵਸਾਇਆ ਹੋਇਆ ਹੈ।
ਸੱਚ ਸੰਗ ਰਹੇ ਹੈ, ਸਾਧ ਸੱਚ ਰਹੇ ਹੈ,
ਸੱਚੇ ਨੂੰ ਸਦਾ ਸੁਨੇਹ ਇਕੱਤਰ ਕਰਦੇ ਹੈ, ਸਦਾ ਸੱਚੇ ਦੇ ਵਿਚ ਹੀ ਰਹਿੰਦੇ ਹਨ।
ਸੱਚਾ ਨਾਮ ਪਿਆਰ,
ਸੱਚੇ ਨਾਮ ਦੇ ਜਿਹਨਾਂ ਦਾ ਪਿਆਰ ਲੱਗਾ ਹੈ, ਸੱਚੇ ਦਾ ਜਿਹੜਾ ਸਰਵਣ ਕਰਨਾ ਹੈ ਇਹ ਇਕੱਤਰ ਕਰਦੇ ਹਨਗੇ, ਸੱਚੇ ਦਾ ਜਿਹੜਾ ਮੰਨਣ ਕਰਨਾ ਹੈ ਉਹ ਸਦਾ ਸੱਚੇ ਦੇ ਮੰਨਣ ਚ ਰਹਿੰਦੇ ਹੈ, ਅਤੇ ਸੱਚੇ ਦਾ ਜੋ ਨਿਵਿਆਸਨ ਕਰਨਾ ਹੈ ਇਹ ਸੱਚੇ ਨਾਮ ਵਿਚ ਪਿਆਰ ਕਮਾਈ ਕਰਦੇ ਹਨ।
ਸਦਾ ਨਿਰਮਲ ਮੈਲ ਨਾ ਲੱਗੇ,
ਸਦਾ ਤਤਗੁਣ ਦਾ ਸੋਧਨ ਕਰਕੇ ਨਿਰਮਲ ਸਰੂਪ ਨੂੰ ਪ੍ਰਾਪਤ ਹੋਏ, ਉਜਲ ਸਰੂਪ ਨੂੰ, ਉਹਨਾਂ ਨੂੰ ਮਾਇਆ ਵਿਦਿਆ ਦੀ ਪਾਪਾਂ ਦੀ ਮੈਲ ਨਹੀਂ ਲੱਗਦੀ ਹੈ।
ਨਗਰ ਕੀਤੀ ਕਰਤਾਰ,
ਅਕਾਲ ਪੁਰਖ ਨੂੰ ਤੇ ਨਗਰ ਕਿਰਪਾ ਦ੍ਰਿਸ਼ਟੀ ਕੀਤੀ ਹੋਈ ਹੈ।
ਨਾਨਕ ਹਾਂ ਤਿੰਨ ਕੈ ਬਲਿਹਾਰ,
ਗੁਰੂ ਸਾਹਿਬ ਜੀ ਕਹਿੰਦੇ ਸੀ ਉਹਨਾਂ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ,
ਅਨਜਨ ਜਪ ਹੈ ਮੁਰਾਦ,
ਜੋ ਰਾਜ ਨੇ ਮੁੜ ਗਏ ਤਾਂ ਆਦਿ ਕਹਿੰਦਾ ਅਰੀ ਜੋ ਸਰਗੁਣ ਸਰੂਪ ਧਾਰ ਕੇ ਈਸ਼ਵਰ ਹੈ ਉਸ ਨੂੰ ਜਪਦੇ ਹੈ, ਮੋਹ ਆਦਿ ਕਹਿੰਦਾ ਅਰੀ ਜੋ ਵਿਰਤੀ ਦੇ ਅਰੂੜ ਹੋ ਕੇ ਚੇਤਨ ਮੋਹ ਆਦਿ ਕਹਿ ਨਿਵਰਤੀ ਕਰਨ ਵਾਲਾ ਹੈ ਜੋ ਉਸ ਪਰਮੇਸ਼ਰ ਨੂੰ ਜਪਦੇ ਹਨ।
ਮਹੱਲਾ ਤੀਜਾ, ਮੈਂ ਜਾਣਿਆ ਵਡਹੰਸ ਹੈ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਇੱਕ ਪਰਮਹੰਸ ਆਪਣੇ ਆਪ ਨੂੰ ਕਹਾਉਣ ਵਾਲਾ ਵਿਰਖਤ ਆਇਆ ਕਿ ਉਹ ਦੰਭੀ ਪੁਰਖ ਮਹਾਰਾਜ ਸਾਹਿਬ ਦੇ ਪਾਸ ਬੈਠ ਗਿਆ, ਗੁਰੂ ਸਾਹਿਬ ਨੇ ਸਤਿਕਾਰ ਕੀਤਾ, ਅੰਤਰਜਾਮੀ ਸਤਿਗੁਰੂ ਜੀ ਸਤਿਕਾਰ ਕਰਕੇ ਉਸਦਾ ਸਿੰਘਾਸਨ ਤੋਂ ਉੱਠ ਕਰਕੇ ਸਿਮਰਨਾ ਸਿੰਘਾਸਨ ਤੇ ਕਪੂਰੀਆਂ ਸੁੱਚੀਆਂ ਕਪੂਰੀਆਂ ਦਾ ਸਤਿਗੁਰਾਂ ਦਾ ਸਿਮਰਨਾ ਸੀ, ਉਹ ਸਿਮਰਨੇ ਦੇ ਆਕੇ ਮਹਾਰਾਜ ਜੀ ਇੱਧਰ ਉੱਧਰ ਵਿਚਰਨ ਲੱਗ ਗਏ ਤੇ ਸਿੱਖ ਸੰਗਤਾਂ ਵੀ ਪ੍ਰੇਮ ਨਾਲ ਬੈਠੀਆਂ ਦਰਸ਼ਨ ਕਰ ਰਹੀਆਂ। ਗਰੀਬ ਨਾਲ ਵਿਚਰਦਿਆਂ ਨੇ ਵੇਖ ਕੇ ਪਰਮਹੰਸ ਨੇ ਸੋਚਿਆ ਵੀ ਇਹ ਜਿਹੜਾ ਸਿਮਰਨਾ ਮਹਾਰਾਜ ਦਾ ਇਹ ਬਹੁਤ ਕਈ ਹਜ਼ਾਰਾਂ ਦੀ ਉਮੀ ਜੀਵਨ ਦਾ ਹੈ, ਇਹ ਜੇ ਰੱਖ ਲਈਏ ਕੋਲੇ ਤਾਂ ਚੰਗਾ ਹੈ। ਕਿਉਂ ਜਾਣ ਕੇ ਮਹਾਰਾਜ ਵੱਲੋਂ ਥੋੜਾ ਜਿਹਾ ਚਿਹਰਾ ਜਾਂ ਪਾਸੇ ਕਰਕੇ ਨਾ ਗੁਰੂ ਸਾਹਿਬ ਦਾ ਅੰਤਰਜਾਮੀ ਹੈ, ਉਹਨਾਂ ਤੋਂ ਸਿਮਰਨਾ ਚੱਕ ਕੇ ਲੁਕੋ ਕੇ ਆਪਦੇ ਆਸਣ ਦੇ ਹੇਠਾਂ ਰੱਖ ਲਿਆ। ਜਦੋਂ ਆਸਣ ਦੇ ਹੇਠਾਂ ਰੱਖ ਲਿਆ ਗੁਰੂ ਮਹਾਰਾਜ ਸਾਹਿਬ ਜੀ ਆ ਕੇ ਬੈਠ ਗਏ ਫਿਰ ਸਿੰਘਾਸਨ ਤੇ, ਜਦੋਂ ਬੈਠ ਗਏ ਮਹਾਰਾਜ ਕਹਿੰਦੇ ਭਾਈ ਸਾਡਾ ਸਿਮਰਨਾ ਸੀ ਇੱਥੇ, ਅੰਤਰਯਾਮੀ ਸਤਿਗੁਰੂ ਸਾਹਿਬ ਕੋਲ ਜਾਣਦੇ ਹੈ, ਸਿੱਖ ਸੰਗਤਾਂ ਨੂੰ ਸੰਸਥਾ ਪੈ ਗਿਆ ਵੀ ਮਹਾਰਾਜ ਸਿਮਰਨਾ ਕਿਵੇਂ ਤੁਰਾ ਲਿਆ, ਸਾਰਿਆਂ ਨੂੰ ਵੇਖਣ ਲੱਗੇ ਵੀ ਤੇਰੇ ਕੋਲ ਤਾਂ ਨਹੀਂ, ਸਾਰਿਆਂ ਨੂੰ ਦੇਖਿਆ ਕਿਤੇ ਨਾ ਮਿਲਿਆ, ਫਿਰ ਸਿੱਖ ਹੈਰਾਨ ਹੋ ਗਏ। ਉਹਨਾਂ ਚਿਰ ਨੂੰ ਸਾਹਿਬ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਉਹਦਾ ਪਾਜ ਖੋਲਣਾ ਸੀ, ਹਵਾ ਦਾ ਬੁੱਲਾ ਆਇਆ, ਆਸਣ ਉਹਦਾ ਚੱਕਿਆ ਗਿਆ, ਆਸਣ ਦਾ ਲੜ ਚੱਕੇ ਜਾਣ ਤੋਂ ਸਿਮਰਨਾ ਦਿਸ ਪਿਆ ਸਿੱਖਾਂ ਨੂੰ, ਤੇ ਕਹਿੰਦੇ ਮਹਾਰਾਜ ਜੀ ਨੂੰ ਤੁਸੀਂ ਪਰਮਹੰਸ ਬਣਾ ਕੇ ਕੋਲੇ ਬਿਠਾਇਆ, ਇਹਨ ਚੋਰੀ ਕੀਤੀ ਹੈ ਜੀ। ਤਾਂ ਸੁਣ ਕੇ ਗੁਰੂ ਸਾਹਿਬ ਜੀ ਉਪਦੇਸ਼ ਬਖਸ਼ਦੇ ਹਨ,
ਮਹੱਲਾ ਤੀਜਾ, ਮੈਂ ਜਾਣਿਆ ਵਡਹੰਸ ਹੈ।
ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਜਾਣਿਆ ਅੰਤਰਜਾਮੀ ਹੈ ਉਂਝ ਤਾਂ ਘੜ ਘੜ ਦੀ ਜਾਣ ਵਾਲੇ, ਪਰ ਇਹ ਪ੍ਰੇਮ ਦੇ ਨਾਲ ਬਚਨ ਕਹਿ ਰਹੇ ਹੈ ਅਸੀਂ ਜਾਣਿਆ ਭਾਈ ਇਹ ਤਾਂ ਪਰਮਹੰਸ ਹੀ ਹੈ ਵੱਡਾ ਭਾਰੀ,
ਆ ਮੈਂ ਕੀ ਆ ਸੰਗ,
ਸਿੱਖੋ ਅਸੀਂ ਇਹਦਾ ਸੰਗ ਕੀਤਾ ਕੋਲੇ ਬਿਠਾ ਲਿਆ, ਇਹਨੂੰ ਆਦਰ ਦਿੱਤਾ ਹੈ,
ਇਹ ਜਾਣਾ ਬਗ ਬੱਪੜਾ,
ਇਹ ਅਸੀਂ ਜਾਣਦੇ ਬਗਲਾ ਦੰਭੀ ਹੈ ਇਹ ਬੱਪੜਾ ਵਿਚਾਰਾ,
ਜਨਮ ਨਾ ਦੇਦੀ ਅੰਗ,
ਜਨਮ ਮੁੜ ਤੇ ਲਾ ਕੇ ਇਹਨੂੰ ਅੰਗ ਪੱਖ ਨਾ ਦਿੰਦੇ, ਅਸੀਂ ਇਹਨੂੰ ਕੋਲੇ ਹੀ ਨਾ ਬਿਠਾਉਂਦੇ, ਇਹ ਵਚਨ ਕੀਤੇ। ਇਸੇ ਪ੍ਰਕਾਰ ਜਗਿਆਸੂ ਮੁਖ ਦੁਆਰਾ ਸਤਿਗੁਰਾਂ ਦੇ ਪਾਸ ਬੇਨਤੀ ਹੈ,
ਮੈਂ ਜਾਣਿਆ ਵਡਹੰਸ ਹੈ,
ਸਤਿਗੁਰੂ ਮੈਂ ਸਰੀਰ ਨੂੰ ਵੱਡਾ ਹੰਸ ਜਾਣਿਆ, ਇਹ ਬੜਾ ਸੁਖਦਾਇਕ ਹੋਵੇਗਾ ਮੇਰੇ ਤਾਈ,
ਮੈਂ ਕੀ ਆ ਸੰਗ,
ਮਹਾਰਾਜ ਸਰੀਰ ਨੂੰ ਸੰਗੀ ਜਾਣ ਕੇ ਇਹਦਾ ਸਾਥ ਕੀਤਾ ਵੀ ਮੇਰੇ ਨਾਲ ਹਰ ਵਕਤ ਰਹੇਗਾ।
ਇਹ ਜਾਣਾ ਬੱਗ ਬੱਪੜਾ,
ਇਹ ਮੈਂ ਜਾਣਦਾ ਇਹ ਬਗਲਾ ਦੰਭੀ ਹੈ, ਬੱਪੜਾ ਸਰੀਰ ਜਿਹੜਾ ਹੈ
ਜਨਮ ਨਾ ਦੇਂਦੀ
ਆ, ਜਨਮ ਤਾਂ ਲਾ ਕੇ ਇਹਦਾ ਪੱਖ ਨਾ ਕਰਦੇ ਸੀ, ਸਰੀਰ ਦਾ ਮੋਹ ਨਾ ਕਰਦੇ, ਨਿਰਮੋਹ ਰਹਿੰਦੇ। ਪਹਿਲਾਂ ਤਾਂ ਸਰੀਰ ਨੂੰ ਜਵਾਬ ਹੀ ਦੇਣਾ ਸੀ, ਵਿਚਾਲੇ ਰਹਿ ਜਾਣਾ ਸੀ, ਸਰੀਰ ਨੇ ਇੱਥੇ ਰਹਿ ਜਾਣਾ ਸੀ, ਜੀਵਾਤਮਾ ਨੂੰ ਚਲੇ ਜਾਣਾ ਪੈਣਾ ਸੀ। ਤਾਂ ਜਨਮ ਤੋਂ ਲਾ ਕੇ ਇਹਦਾ ਪੱਖ ਕੀ ਕਰਨਾ ਸੀ, ਇਹ ਨਾਲ ਅੰਗ ਪ੍ਰੇਮ ਕੀ ਕਰਨਾ ਸੀ, ਜਨਮ ਤੋਂ ਲਾ ਕੇ ਪ੍ਰੇਮ ਨਾ ਕਰਦੇ ਸੱਚੇ ਪਾਤਸ਼ਾਹ।
ਮਹੱਲਾ ਤੀਜਾ, ਹੰਸਾ ਵੇਖ ਤਰਨ ਦੇ
ਆ, ਦੰਭੀ ਦੀ ਹਾਲਤ ਦੱਸਦੇ ਆ, ਹੰਸਾ ਨੂੰ ਤਰਦਿਆਂ ਹੋਏ ਨੂੰ ਵੇਖ ਕਰਕੇ
ਬੱਗਾਂ ਤੇ ਆਇਆ ਚਾਰ,
ਜਿਵੇਂ ਬਗਲਿਆਂ ਨੂੰ ਵੀ ਚਾਅ ਆ ਗਿਆ ਵੀ ਅਸੀਂ ਵੀ ਹੰਸ ਵਾਂਗੂ ਚਾਰ ਚਾਰ ਸੌ ਮੀਲ ਸਮੁੰਦਰ ਦੇ ਉੱਤੇ ਤਰੇ ਹੀ ਜਾਂਦੇ ਹੰਸ, ਤੇ ਇਸ ਪ੍ਰਕਾਰ ਏਡੀ ਤਾਰੀ ਹੈ ਹੰਸਾਂ ਦੀ, ਤੇ ਬਗਲਿਆਂ ਨੂੰ ਵੀ ਚਾਅ ਆ ਗਿਆ ਵੀ ਅਸੀਂ ਵੀ ਉਡਾਰੀ ਮਾਰੀਏ।
ਡੁੱਬ ਮੋਏ ਬੱਗ ਬੱਪੜੇ,
ਸਾਹਿਬ ਸਿੰਘ ਜੀ ਭਾਈ ਗੁਰਦਾਸ ਜੀ ਨੂੰ ਕਹਿ ਬਗਲਾ ਤਰਨ ਨਾ ਸਿੱਖਿਆ, ਤੀਰ ਸੁਣਾਏ ਨਾ ਪੱਥਰ ਤਰਿਆ, ਬਗਲੇ ਤਰਨ ਨੀ ਜਾਣਦੇ, ਤੇ ਇਸ ਤਰ੍ਹਾਂ ਪੱਥਰ ਤੀਰ ਸੁਣਾ ਕੇ ਨੀ ਜਿਵੇਂ ਤਰਿਆ। ਇਸੇ ਪ੍ਰਕਾਰ ਕਹਿੰਦੇ ਬਗਲਾ ਜਿਹੜਾ ਸੀ
ਡੁੱਬ ਮੋਏ ਬੱਗ ਬੱਪੜੇ,
ਵਿਚਾਰੇ ਤਾਰੀ ਲਾਉਣ ਲੱਗੇ ਹੰਸਾਂ ਵਾਂਗੂ, ਡੁੱਬ ਕੇ ਮਰ ਗਏ, ਖੰਭ ਖਿੱਚੇ ਗਿੱਲੇ ਹੋ ਗਏ ਪਾਣੀ ਨਾਲ,
ਫਿਰ ਤਲ ਉੱਪਰ ਪਾ,
ਫਿਰ ਥੱਲੇ ਨੂੰ ਹੋ ਗਏ ਡੁੱਬਿਆਂ ਦੇ ਗਰਦਨ, ਤੇ ਪੈਰ ਤੁਹਾਨੂੰ ਹੈ ਮਰਿਆਂ ਦੇ, ਇਸ ਪ੍ਰਕਾਰ ਦੀ ਹਾਲਤ ਹੈ। ਇਸੇ ਪ੍ਰਕਾਰ ਕਹਿੰਦੇ ਹਨ ਸਤਿਗੁਰੂ ਜੀ,
ਹੰਸਾਂ ਵੇਖ ਤਰਨ ਦੇ,
ਹੰਸ ਕੌਣ ਹੈ? ਤੱਤ ਦੇ ਉੱਤੇ ਮਹਾਤਮਾ ਸਰੂਪ ਦੇ ਗਿਆਨੀ, ਤੱਤ ਮਿੱਥਿਆ ਨੂੰ ਵੇਚਣ ਕਰਨ ਵਾਲੇ, ਉਹਨੂੰ ਤਰਦਿਆਂ ਵੇਖ ਕੇ ਪਦਾਰਥਾਂ ਵੱਲੋਂ, ਮੋਹ ਵੱਲੋਂ, ਵਿਸ਼ਿਆਂ ਵੱਲੋਂ ਨਿਰਲੇਪ ਰਹਿੰਦੇ ਹੋਏ ਤਾਰੀਆਂ ਮਾਰਦੇ ਵੇਖ ਕੇ, ਮਾਇਆ ਦਾ ਤਿਆਗ ਕਰਦੇ ਹੋਏ ਵੇਖ ਕੇ,
ਬੱਗਾਂ ਤੇ ਆਇਆ ਚਾਰ,
ਬੰਦੀਆਂ ਨੂੰ ਵੀ ਚਾਅ ਦਾ ਕਹਿਣ ਬੜੋ ਮਸਤ ਨੀ, ਹੁਣ ਸਾਨੂੰ ਵੀ ਕੁਝ ਨੀ ਲੱਗਦਾ, ਉਹ ਪਖੰਡੀਆਂ ਨੂੰ ਵੀ ਚਾਅ ਆ ਗਿਆ ਵੀ ਅਸੀਂ ਮਾਇਆ ਦਾ ਤਿਆਗ ਕਰ ਦਈਏ।
ਡੁੱਬ ਮੋਰ ਬੱਗ ਬੱਪੜੇ,
ਬਗਲੇ ਵਿਚਾਰੇ ਡੁੱਬ ਕੇ ਮਰ ਗਏ, ਕਿਸਮ ਚਿਪ ਕੇ ਮਾਰ ਕੇ,
ਫਿਰ ਕੱਲ ਉੱਪਰ ਪਾ,
ਫਿਰ ਥੱਲੇ ਨੂੰ ਕਰਕੇ ਤੁਹਾਨੂੰ ਉਲਟਾ ਕੇ ਪੈਰ ਤੁਹਾਨੂੰ ਕਰਕੇ ਬੰਨ ਕੇ ਮਾਰ ਕੇ, ਇਸ ਪ੍ਰਕਾਰ ਮਾਰ ਦਿੱਤੇ। ਇਸੇ ਪ੍ਰਕਾਰ ਸਾਹਿਬ ਸੰਗਤ ਜੀ, ਬਗਲੇ ਦੰਮੀਆਂ ਨੂੰ ਚਾਅ ਹੁੰਦਾ ਹੈ, ਉਹਨਾਂ ਦੰਮੀਆਂ ਨੂੰ ਜਦੋਂ ਕੁੱਟ ਪੈਂਦੀ ਹੈ, ਜਦੋਂ ਸਜ਼ਾ ਦਿੱਤੀ ਜਾਂਦੀ, ਉਦੋਂ ਪਤਾ ਲੱਗਦਾ ਹੈ ਵੀ ਸਿਰ ਕਢਵਾਇਆ ਸਿੱਟਿਆ ਜਾਂਦਾ ਸਾਨੂੰ, ਤੇ ਪੈਰ ਮਾਤਾ ਦੇ ਗਰਭ ਵਿੱਚ ਵੀ ਦੇਖ ਲਓ ਡੁੱਬ ਕੇ ਮਰ ਜਾਂਦੇ ਪਦਾਰਥਾਂ ਦੇ ਮੋਹ ਚ, ਬਗਲੇ ਦੰਭੀ ਬੱਪੜੇ, ਸਿਰ ਥੱਲੇ ਹੁੰਦੇ ਮਾਤਾ ਦੇ ਗਰਭ ਚ, ਪੈਰ ਤੁਹਾਨੂੰ ਹੁੰਦੇ ਹੈ, ਇਹ ਉਲਟੇ ਨਰਕ ਚ ਵੀ ਪਾਏ ਜਾਂਦੇ ਹੈ ਤੇ ਗਰਭ ਵਿੱਚ ਵੀ ਗਲਦੇ ਹਨ।
ਪੌੜੀ ਤੂੰ ਆਪੇ ਹੀ ਆਪ ਆਪ ਹੈ,
ਪਰਮੇਸ਼ਰ ਤੂੰ ਆਪਣਾ ਆਪ ਨੂੰ ਪਿੱਛੇ ਸੀ, ਹੁਣ ਵੀ ਆਪਣਾ ਆਪ ਰੂਪ ਹੈ, ਆਪੇ ਹੀ ਮਹਾਰਾਜ ਤਤਪਾ ਦਾ ਲੱਖ ਸਰੂਪ ਹੈ, ਆਪ ਹੀ ਮਹਾਰਾਜ ਤੁਮ ਪਰ ਦਾ ਲੱਖ ਸਰੂਪ ਹੈ, ਆਪ ਹੀ ਗੁਰੂ ਸਰੂਪ ਹੈ,
ਆਪ ਕਾਰਨ ਕੀ,
ਆਪ ਹੀ ਈਸ਼ਵਰ ਰੂਪ ਹੋ ਕੇ ਸਾਰੇ ਕਾਰਨ ਨੂੰ ਜਗਤ ਨੂੰ ਰਚਨਾ ਕੀਤਾ ਹੈ,
ਤੂੰ ਆਪੇ ਆਪ ਨਿਰੰਕਾਰ ਹੈ,
ਆਪੇ ਆਪ ਮਹਾਰਾਜ ਮੈਕੀ ਅਕਾਰਾਂ ਤੋਂ ਰਹਿਤ ਤ੍ਰਿਗੁਣ ਅਤੀਤ ਨਿਰਾਕਾਰ ਸਰੂਪ ਹੈ,
ਤੂੰ ਅਵਰ ਨਾ ਬੀਆ,
ਆਪ ਦੇ ਬੀਆ ਤੁਲ ਕੋਈ ਦੂਸਰਾ ਨਹੀਂ ਹੈ, ਬੀਆ ਪੈਦਾ ਹੀ ਨੀ ਹੋ ਰਿਹਾ ਅਵਰ ਸਥਾਨ ਚ ਕੋਈ ਆਪ ਤੋਂ ਬਿਨਾ,
ਤੂੰ ਕਰਨ ਕਾਰਨ ਸਮਰੱਥ ਹੈ,
ਇਹ ਮਹਾਰਾਜ ਜਿਨ੍ਹੇ ਕਰਨ ਮੰਨੇ ਤਿੰਨ ਗੁਣ ਸੂਖਮ ਤੱਤ ਆਦਿਕ, ਕਾਲ ਆਦਿਕ, ਅਗਿਆਨ ਆਦਿਕ, ਤੂੰ ਇਹਨਾਂ ਸਾਰਿਆਂ ਕਰਨਾਂ ਨੂੰ ਕਾਰਨ ਕਰਨ ਵਾਲਾ ਹੈ, ਸਭ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ, ਸਰਵ ਕਲਾ ਸਰਵ ਸ਼ਕਤੀ ਦਾ ਮਾਲਕ ਹੈ,
ਤੂੰ ਕਰਹਿ ਸੋ ਥੀਆ,
ਇਹ ਮਹਾਰਾਜ ਜੋ ਆਪ ਕਰਦੇ ਸੀ ਉਹ ਪਿੱਛੇ ਹੋਇਆ ਸੀ, ਜੋ ਕੁਛ ਤੂੰ ਕਰ ਰਿਹਾ ਹੁਣ ਹੋ ਰਿਹਾ ਹੈ, ਅੱਗੇ ਨੂੰ ਜੋ ਆਪ ਕਰੋਗੇ ਸੋ ਹੋਵੇਗਾ,
ਤੂੰ ਅਣ ਮੰਗਿਆ ਦਾਨ ਦੇਵਣਾ,
ਇਹ ਪਰਮੇਸ਼ਵਰ ਤੂੰ ਦਾਨ ਦਿੰਦਾ ਹੈ ਬਿਨਾਂ ਮੰਗੇ ਤੋਂ ਹੀ, ਧਾਮ ਬਾਮ ਸਰੂਪ ਤੇ ਦੁੱਖ ਇਹ ਮੰਗੇ ਨੀ ਕਿਤੋਂ ਮਿਲਦੇ, ਤੂੰ ਸੱਚੇ ਪਾਤਸ਼ਾਹ ਅਣ ਮੰਗਿਆ ਦਾਨ ਦਿੰਦਾ ਹੈ ਸਾਰਿਆਂ ਨੂੰ, ਘਰ ਆਦਿਕ, ਬਾਮ ਆਦਿਕ, ਸਰੂਪ ਆਦਿਕ, ਦੁੱਖ ਆਦਿਕ, ਦੁੱਖ ਨੂੰ ਕੋਈ ਨੀ ਮੰਗਦਾ, ਪਰ ਤੂੰ ਕਰਮਾਂ ਅਨੁਸਾਰ ਦੁੱਖ ਵੀ ਦੇ ਦਿੰਦਾ ਹੈ, ਇਸੇ ਪ੍ਰਕਾਰ ਅਣਮੰਗਿਆ ਤੂੰ ਅਣਮੰਗ ਹੈ ਆਪ, ਤੇ ਦਾਨ ਦੇਵਣਾ ਸਾਰਿਆਂ ਨੂੰ ਦਾਨ ਦੇਣਾ ਕਰਦਾ ਹੈ, ਜਿਨ੍ਹਾਂ ਨੂੰ ਤੂੰ ਮਾਰਾ ਨਾਮ ਦਾ ਦਾਨ ਦੇ ਦਿੰਦਾ ਹੈ ਉਹਨਾਂ ਨੂੰ ਬਿਨਾਂ ਮੰਗਣ ਤੋਂ ਕਰ ਦਿੰਦਾ, ਫਿਰ ਉਹ ਕਿਸੇ ਅੱਗੇ ਜਾਚਦੇ ਨੀ ਮੰਗਦੇ ਨੀ, ਐਸਾ ਤੇਰਾ ਸੁਭਾਅ ਹੈ,
ਸਭ ਨਾ ਹਾਂ ਜੀਆ,
ਤੂੰ ਅਣਮੰਗਿਆ, ਤੂੰ ਹੇ ਸੱਚੇ ਪਾਤਸ਼ਾਹ ਬਿਨਾਂ ਮੰਗੇ ਤੂੰ ਜਿਹੜੇ ਅਧਿਕਾਰੀ ਹੈ ਨਾ ਕਿਸੇ ਦੇ ਜਾਚਕ ਨੀ, ਉਹਨਾਂ ਨੂੰ ਬ੍ਰਹਮ ਗਿਆਨ ਦਾ ਦਾਨ ਦੇਣਾ ਕਰਦਾ ਹੈ।
ਸਭ ਨਾਹਾਂ ਜੀਆ
ਦੇ ਉਹ ਅਧਿਕਾਰੀਆਂ ਦੇ ਤਾਂ ਹੀ, ਸਭ ਨਾਹ ਸਾਰਿਆਂ ਜੀਆਂ ਦੇ ਤਾਂ ਹੀ ਦਾਨ ਦਿੰਦੇ ਹਨ ਬ੍ਰਹਮ ਦੇਵਤੇ ਬਣ ਕੇ।
ਸਭ ਆਖੋ ਸਤਿਗੁਰ ਵਾਹ ਵਾਹ,
ਨਿਸ਼ਚੇ ਕਰਕੇ ਸਾਰਿਆਂ ਜੀਆਂ ਨੂੰ ਦਾਨ ਦਿੰਦੇ ਹੋ ਆਪ।
ਹਾਂਜੀ, ਸਭ ਆਖੋ ਸਤਿਗੁਰ ਵਾਹ ਵਾਹ,
ਭਾਈ ਸਾਰੇ ਆਖੋ ਸਤਿਗੁਰੂ ਵਾਹਿਗੁਰੂ ਦਾ ਸਰੂਪ ਹੈ, ਵਾਹ ਅਸਚਰਜ ਰੂਪ ਹਨ ਸਤਿਗੁਰੂ ਸਾਹਿਬ ਜੀ।
ਜਿਨ ਦਾਨ ਹਰ ਨਾਮ ਮੁਖ ਦੀ,
ਜਿਨ੍ਹਾਂ ਸਾਹਿਬ ਸਿੰਘ ਜੀ ਹਰੀ ਦੇ ਨਾਮ ਦਾ ਦਾਨ ਹੈ, ਮੁਖ ਵਿਚ ਅੰਮ੍ਰਿਤ ਦਾ ਚੁਲਾ ਪਿਆ ਪਾ ਕੇ ਕਹੀ ਦਾ ਨਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਹਰੀ ਦਾ ਨਾਮ ਰੂਪੀ ਦਾਨ ਮੁਖ ਵਿਚ ਦੇਣਾ ਕੀਤਾ ਹੈ, ਪਰਮੇਸ਼ੁਰ ਦਾ ਨਾਮ ਮੁਖ ਅੰਤਾ ਕਰਨ ਦੇ ਅੰਦਰ ਦੇਣਾ ਕੀਤਾ ਹੈ।